दाता राम तू दा। ਗਰੀਬ ਦਿਸਦਾ ਹੋਵੇਗਾ ਸੰਸਾਰ ਅੰਦਰ ਕੋਈ ਦਾਤਾ, ਉਸ ਦਾਤੇ ਕੋਲ ਬਹੁਤ ਸਾਰੀਆਂ ਵਸਤੂਆਂ ਹੋਣਗੀਆਂ, ਪਰ ਮਾਲਿਕ ਜਦੋਂ ਮੈਂ ਤੇਰੇ ਵੱਲ ਤੱਕਣਾ ਤੇ ਤੇਰੇ ਮੁਕਾਬਲਤਨ ਦੂਜੇ ਵੱਲ ਦੇਖਣਾ ਤੇ ਮੈਂ ਕਹਿੰਦਾ ਦੁਨੀਆਂ ਦੇ ਮਨੁੱਖ ਕੋਲ ਬਹੁਤ ਕੁਝ ਤਾਂ ਹੈ ਪਰ ਸਭ ਕੁਝ ਨਹੀਂ, ਸਭ ਕੁਝ ਵਿੱਚ ਤੇ ਬਹੁਤ ਕੁਝ ਵਿੱਚ ਅੰਤਰ ਹੈ। ਦੁਨੀਆਂ ਅੰਦਰ ਕਈ ਮਨੁੱਖ ਨੇ ਜਿਹੜੇ ਦਾਤੇ ਨੇ, ਉਹਨਾਂ ਕੋਲ ਬਹੁਤ ਕੁਝ ਹੈ ਤੇ ਬਹੁਤ ਕੁਝ ਦਾਨ ਵੀ ਕਰ ਦਿੰਦੇ ਨੇ, ਪਰ ਮਾਲਿਕ ਤੇਰੇ ਕੋਲ ਸਭ ਕੁਝ ਹੈ। ਕੋਈ ਦੁਨੀਆਂ ਦਾ ਮਨੁੱਖ ਐਸਾ ਨਹੀਂ ਜਿਹੜਾ ਆਖੇ ਮੇਰੇ ਕੋਲ ਸਭ ਕੁਝ ਹੈ। ਦੁਨੀਆਂ ਦੇ ਹਰ ਮਨੁੱਖ ਕੋਲ ਕੋਈ ਨਾ ਕੋਈ ਥੋੜ ਮੌਜੂਦ ਹੈ ਤੇ ਜੇ ਮੈਂ ਉਹਨਾਂ ਦਾ ਮੰਗਤਾ ਬਣਾਂਗਾ ਤਾਂ ਹੋ ਸਕਦਾ ਹੈ ਉਹ ਵਸਤੂ ਮੈਨੂੰ ਵੀ ਨਾ ਮਿਲੇ। ਹਜ਼ੂਰ ਨੇ ਇਸੇ ਲਈ ਬਾਣੀ ਵਿੱਚ ਖਿਆਲ ਦਿੱਤਾ ਤੇ ਕਹਿਣ ਲੱਗੇ
ਸਾਹਿਬ ਉਹ ਨਾ ਸੇਵੀ ਹੈ ਜਮ ਡੰਡ ਸਹਾਈਏ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ।
ਇੱਕ ਵਾਰ ਇੱਕ ਦਾ ਮੰਗਤਾ ਬਣਨ ਤੋਂ ਬਾਅਦ ਫਿਰ ਦੁਬਾਰਾ ਕਿਸੇ ਹੋਰ ਦਾ ਮੰਗਤਾ ਬਣਨਾ ਪਏ ਤਾਂ ਐਸੇ ਦਾਤੇ ਦੀ ਲੋੜ ਨਹੀਂ। ਖਿਆਲ ਅਰਜ਼ ਕਰਾਂ ਤੁਸੀਂ ਤੱਕਦੇ ਹੋ ਫਸਲ ਨੂੰ ਪਾਣੀ ਦੀ ਜ਼ਰੂਰਤ ਹੈ, ਕਿਸਾਨ ਦੀ ਫਸਲ ਨੂੰ ਪਾਣੀ ਦੀ ਲੋੜ ਹੈ, ਬਿਨਾਂ ਪਾਣੀ ਤੋਂ ਕਿਸਾਨ ਦੀ ਫਸਲ ਹਰੀ ਭਰੀ ਨਹੀਂ ਰਹਿ ਸਕਦੀ। ਸਦੀਆਂ ਪਹਿਲੇ, ਬਹੁਤ ਸਮਾਂ ਪਹਿਲੇ ਕਿਸਾਨ ਕਿਸਾਨੀ ਕਰਨ ਵਾਲਾ ਫਸਲ ਬੀਜਣ ਤੋਂ ਬਾਅਦ ਆਸਮਾਨ ਦੀਆਂ ਉਚਾਈਆਂ ਵੱਲ ਨੀਜ ਲਾ ਲਾ ਕੇ ਤੱਕਦਾ ਤੇ ਉਡੀਕਦਾ ਰਹਿੰਦਾ ਸੀ ਕਦੋਂ ਆਸਮਾਨ ਤੇ ਬੱਦਲ ਛਾਣ, ਮੋਲੇ ਧਾਰ ਬਾਰਿਸ਼ ਪਏ, ਮੇਰੀ ਫਸਲ ਨੂੰ ਪਾਣੀ ਮਿਲੇ ਤੇ ਅਨਾਜ ਘਰ ਆਵੇ। ਜੇ ਬਾਰਿਸ਼ ਨਾ ਪਏ ਕਾਲ ਪੈ ਜਾਂਦੇ ਸਨ। ਸਮਾਂ ਬਦਲਿਆ, ਮਨੁੱਖ ਨੇ ਮਹਿਸੂਸ ਕੀਤਾ ਫਸਲ ਨੂੰ ਪਾਣੀ ਦੀ ਲੋੜ ਹੈ। ਕਈ ਐਸੇ ਵਸੀਲੇ ਅਖਤਿਆਰ ਕੀਤੇ ਗਏ, ਕਈ ਐਸੀਆਂ ਕਾਢਾਂ ਕੱਢੀਆਂ ਗਈਆਂ ਤਾਂ ਕਿ ਫਸਲ ਨੂੰ ਕਦੀ ਪਾਣੀ ਦੀ ਥੋੜ ਨਾ ਆਵੇ ਤੇ ਉਹਨਾਂ ਕਾਢਾਂ ਵਿੱਚੋਂ ਟਿਊਬਵੈਲ ਲਗਾਉਣੇ, ਖੂਹ ਲਗਾਉਣੇ ਤੇ ਇਹਨਾਂ ਤੋਂ ਵਸੀਹ ਤਰੀਕਾ ਸੀ ਨਹਿਰਾਂ ਕੱਢਣੀਆਂ ਤੇ ਨਹਿਰਾਂ ਕੱਸੀਆਂ ਸੋਇਆਂ ਰਾਹੀਂ ਆਡਰ ਰਾਹੀਂ ਪਾਣੀ ਕਿਸਾਨ ਦੀ ਫਸਲ ਤੱਕ ਪਹੁੰਚਾਉਣਾ। ਔਰ ਇੱਕ ਖਿਆਲ ਕਰਿਓ, ਕਈ ਸੰਸਾਰਿਕ ਗੱਲਾਂ ਸਮਝਣ ਨਾਲ ਬਾਣੀ ਦੀ ਗਹਿਰਾਈ ਵਿੱਚ ਜਾਣਾ ਪੈਂਦਾ ਤੇ ਪਰਮਾਰਥ ਲੱਭ ਪੈਂਦਾ। ਤਵੱਜੋ ਦਿਓ ਜੇ, ਜਿਨ੍ਹਾਂ ਇੰਜੀਨੀਅਰ ਲੋਕਾਂ ਨੇ ਦਰਿਆਵਾਂ ਤੇ ਨਦੀਆਂ ਵਿੱਚੋਂ ਨਹਿਰਾਂ ਕੱਢੀਆਂ ਨੇ, ਉਹ ਨਦੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਹੁੰਦੀਆਂ ਨੇ ਬਰਸਾਤੀ ਨਦੀਆਂ। ਬਰਸਾਤੀ ਨਦੀ ਉਸ ਨੂੰ ਆਖਦੇ ਨੇ ਜਦੋਂ ਪਹਾੜ ਤੇ ਬਾਰਿਸ਼ ਪਈ, ਉਸ ਨਦੀ ਵਿੱਚ ਪਾਣੀ ਆਇਆ, 2-4-6 ਘੰਟੇ ਜਿੰਨੀ ਦੇਰ ਬਾਰਿਸ਼ ਪੈਂਦੀ ਰਹੀ ਉਸ ਨਦੀ ਵਿੱਚ ਪਾਣੀ ਵੀ ਬੜਾ ਤੇਜ਼ ਵੇਗ ਨਾਲ ਵਗਦਾ ਰਿਹਾ। ਪਰ ਜਦੋਂ ਪਹਾੜ ਤੇ ਬਾਰਿਸ਼ ਪੈਣੀ ਬੰਦ ਹੋਈ, ਘੰਟੇ ਅੱਧੇ ਘੰਟੇ ਵਿੱਚ ਉਸ ਨਦੀ ਵਿੱਚ ਪਾਣੀ ਵੀ ਸੁੱਕ ਜਾਂਦਾ। ਉਸ ਨੂੰ ਬਰਸਾਤੀ ਨਦੀ ਆਖਦੇ ਨੇ, ਜਿਹੜੀ ਬਰਸਾਤ ਨਾਲ ਸੰਬੰਧ ਰੱਖਦੀ ਹੋਵੇ। ਤੇ ਇੱਕ ਨਦੀ ਹੁੰਦੀ ਹੈ ਐਸੀ ਜਿਹੜੀਆਂ ਹਿਮਾਲਿਆਂ ਨਾਲ ਸੰਬੰਧ ਰੱਖਦੀਆਂ ਨੇ। ਹਿਮਾਲਿਆ ਵਿੱਚ ਬਰਫ਼ ਹੈ, ਬਾਰਿਸ਼ ਪਏ ਨਾ ਪਏ, ਸਰਦੀਆਂ ਗਰਮੀਆਂ 12 ਮਹੀਨੇ 30 ਦਿਨ ਬਰਫ਼ ਖੁਰਦੀ ਰਹਿੰਦੀ ਹੈ ਤੇ ਉਹਨਾਂ ਨਦੀਆਂ ਵਿੱਚ ਪਾਣੀ ਵਗਦਾ ਰਹਿੰਦਾ। ਕਦੇ ਹਿਮਾਲਿਆ ਤੋਂ ਪਾਣੀ ਸੁੱਕਣਾ ਨਹੀਂ ਤੇ ਹਿਮਾਲਿਆ ਨਾਲ ਸੰਬੰਧ ਰੱਖਣ ਵਾਲੀਆਂ ਨਦੀਆਂ ਵਿੱਚ ਵੀ ਪਾਣੀ ਨਹੀਂ ਸੁੱਕਦਾ। ਇਹੋ ਕਾਰਨ ਸਿਆਣੇ ਲੋਕਾਂ ਨੇ ਜਦੋਂ ਨਹਿਰਾਂ ਕੱਢੀਆਂ ਉਦੋਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਕਿ ਕਦੇ ਕਿਸੇ ਬਰਸਾਤੀ ਨਦੀ ਵਿੱਚੋਂ ਕਿਸੇ ਨੇ ਨਹਿਰ ਨਹੀਂ ਕੱਢੀ। ਨਹਿਰ ਹਮੇਸ਼ਾ ਐਸੇ ਦਰਿਆਵਾਂ ਵਿੱਚੋਂ ਕੱਢੀ ਜਾਂਦੀ ਹੈ ਜਿਹੜੇ ਹਿਮਾਲਿਆ ਨਾਲ ਸੰਬੰਧ ਰੱਖਦੇ ਨੇ, ਜਿਨ੍ਹਾਂ ਵਿੱਚ ਪਾਣੀ ਕਦੀ ਸੁੱਕਦਾ ਨਹੀਂ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਮਨੁੱਖੀ ਜ਼ਿੰਦਗੀ ਵੀ ਇੱਕ ਫਸਲ ਹੈ, ਇਹਨੂੰ ਸੁੱਖਾਂ ਦੀ ਲੋੜ ਹੈ। ਪਰ ਸੰਸਾਰ ਦੇ ਜਿਹੜੇ ਦਾਤੇ ਨੇ ਉਹ ਤਾਂ ਬਰਸਾਤੀ ਨਦੀਆਂ ਨੇ, ਕਦੀ ਉਹਨਾਂ ਕੋਲ ਕੁਝ ਹੋਵੇਗਾ ਤਾਂ ਸਾਨੂੰ ਵੀ ਮਿਲ ਜਾਏਗਾ। ਜੇ ਉਸ ਨਦੀ ਵਿੱਚ ਆਪਣੇ ਵਿੱਚ ਪਾਣੀ ਨਹੀਂ ਹੋਵੇਗਾ ਸਾਨੂੰ ਕਿਵੇਂ ਮਿਲੇਗਾ? ਜੇ ਉਹਦੇ ਕੋਲ ਆਪਣੇ ਕੋਲ ਸੁੱਖ ਨਹੀਂ ਹੋਣਗੇ ਸਾਨੂੰ ਕਿਵੇਂ ਮਿਲਣਗੇ? ਹਜ਼ੂਰ ਨੇ ਬਾਣੀ ਵਿੱਚ ਆਖੇ ਕਹਿੰਦੇ ਨੇ,
ਸਾਹਿਬ ਜਿਸ ਦਾ ਨੰਦਾ ਭੁੱਖਾ ਹੋਵੇ, ਸਾਹਿਬ ਜਿਸ ਦਾ ਨੰਦਾ ਭੁੱਖਾ ਹੋਵੇ, ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ, ਜੋ ਸਾਹਿਬ ਦੇ ਘਰ ਵੱਥ ਹੋਵੇ ਸੋ ਨਫ਼ਰੇ ਹੱਥ ਆਵੇ, ਜੋ ਸਾਹਿਬ ਦੇ ਘਰ ਵੱਥ
ਬਰਸਾਤੀ ਨਦੀਆਂ ਨੇ, ਕਦੀ ਕੁਝ ਹੋਵੇਗਾ ਤੇ ਕੁਝ ਦੇ ਦੇਣਗੇ। ਪਰ ਹਜ਼ੂਰ ਕਹਿੰਦੇ ਨੇ ਗੁਰੂ ਜਿਹੜਾ ਉਹ ਹਿਮਾਲਿਆ ਪਰਬਤ ਹੈ। ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿੰਦੇ ਨੇ ਗੁਰਦਾਤਾ ਗੁਰੂ ਦਾਤਾ ਹੈ ਤੇ ਕੈਸਾ ਦਾਤਾ ਹੈ? ਗੁਰਦਾਤਾ ਗੁਰ ਹਿਵੈ ਘਰ ਹੈ। ਹਿਵੈ ਘਰ ਦਾ ਅਖਰੀ ਅਰਥ ਹੈ ਹਿਮਾਲਿਆ ਪਰਬਤ। ਹਿਵੈ ਕਹਿੰਦੇ ਨੇ ਬਰਫ਼ ਨੂੰ ਤੇ ਘਰ ਦਾ ਮਤਲਬ ਹੈ ਬਰਫ਼ ਦਾ ਘਰ। ਸਤਿਗੁਰੂ ਕਹਿੰਦੇ ਨੇ
ਗੁਰਦਾਤਾ ਗੁਰ ਹਿਵੈ ਘਰ, ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤੇ ਲੋ।
ਗੁਰੂ ਤਾਂ ਹਿਮਾਲਿਆ ਪਰਬਤ ਹੈ ਤੇ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੀ ਫਸਲ ਨੂੰ ਹਿਮਾਲਿਆ ਪਰਬਤ ਰੂਪ ਗੁਰੂ ਨਾਲ ਜੋੜ ਦੇਗਾ, ਉਹਦੀ ਨਦੀ ਬਰਸਾਤੀ ਨਦੀ ਨਹੀਂ ਹੋਵੇਗੀ ਜਿਹਨੂੰ ਕਦੀ ਸੁੱਖ ਮਿਲੇ ਤੇ ਕਦੀ ਨਾ ਮਿਲੇ। ਕਹਿੰਦੇ ਨੇ ਉਹ ਤਾਂ ਹਿਮਾਲਿਆ ਪਰਬਤ ਨਾਲ ਸੰਬੰਧ ਰੱਖਦਾ ਹੈ ਜਿਹਦੇ ਵਿੱਚੋਂ ਸੁੱਖ ਕਦੀ ਖਤਮ ਨਹੀਂ ਹੋਣੇ। ਹਜ਼ੂਰ ਕਹਿੰਦੇ ਨੇ
ਜੋ ਤੂੰ ਮੇਰੇ ਵੱਲ ਹੈ, ਜੋ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਤੁਦ ਸਭ
ਚੁਰਾਸੀ ਦੇ ਦਿਨੀ
ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆ ਬੈਠਾ ਤੇਰਾ ਦਿੱਤਾ ਕਾਮਨਾ ਸਭ ਕੋ ਆਸੇ ਤੇਰੀ ਬੈਠਾ
ਘਟ ਘਟ ਅੰਤਰ ਤੂੰ ਹੀ ਬੂਠਾ
ਸੁਪਨੇ ਸਾਜੇ ਬਾਲ ਸਦਾਏ ਸੁਪਨੇ ਸਾਜੇ ਬਾਲ ਸਦਾਏ ਤੂੰ ਕਿਸੇ ਨਾ ਦਿਸੇ ਬਾਹਰਾ
ਤੇਰੇ ਭਰੋਸੇ ਪਿਆਰੇ।